इन्ने पछताउंदे फिरदे थां थां धक्के खांदे फिरदे ने। भाई लद्दे परोपकारी दे कोल गए, उन्हें दरवाजा ही बंद कर लिया। फिर बाहर बह के बड़ा उच्ची उच्ची रोए, भाई लद्दिया तेरे वर्गा परोपकारी, तेरा नौ मिट जाना परोपकार तो, हुण असली परख तां तेरी होना परोपकार दी। फिर रोंदे सुने नहीं जांदे, इन्ना रोंदे ने, कीड़े पए होए ने, शरीर गल गया सारा। भाई लद्दे नूं फिर तरस आ गया। उस वक्त भाई लद्दे ने अपना मूंह आप ही काला कर लिया, खोते ते चढ़ गया, फिर जाके बख्शा लिया। पर बख्शाया भाई लद्दे ब्रह्म ज्ञानी ने, बख्शवाया पंजवें पातशाह को। ओए संत महात्मा तां इन्ने चंगे हुंदे ने, जे गुरु का फटकारा भी कोई होवे, संत महात्मा बख्शा लैंदे ने। महाराज कहिंदे जिहड़ा तेरा अपना विचोला जिहड़ा सोर्स उहनूं खत्म करी जांदा तूं, इन्हां ने तां आपां नूं बख्शाउणा हुंदा। ये तो पता नहीं किन्नियां किन्नियां गलतियां सुते सिद्धी कह देंदे ने, चलो महाराज जान दो जी, इन्ने जी खेड़ा छुट जांदा। असीं तां कई चीज़ां देखियां ऐसियां, कई गलतियां हो जांदियां ने, जे महाराज अगे महात्मा बेनती कर देण किसे सिंह नूं अगले जन्म च जाके बख्शिश होनी सी, वो किसे महात्मा कोल असीं सुते सिद्धी बैठे, बाबा हरनाम सिंह जी रामपुर खेड़े वालां कोल, मैं कहा महाराज ये हुण अगले जन्म च बख्शिश होनी है, तुसीं कहने वी कहने हाँ भाई कोई गलती हुई भी है तो इस जन्म च तां नहीं हले कृपा होनी है। तो मैं कहा जी तुसीं जे अरदास कर दे, कहने मैं महाराज नूं पुछ के बेनती कर सकदा, आग्या लऊंगा। पहला मैं अरदास कीती, हुक्मनामा लिया, हुक्मनामा आया, कहने भाई ठीक है आपां नूं आग्या हो गई है। फिर 15 मिनट ताब्या बैठे रहे अखां बंद करके, 15 मिनट बाद उठ के फिर अरदास कीती, फिर हुक्मनामा आया, गुर पूरा भेट वडभागी मन है भया परगासा। कह लै भाई हुण अगला जन्म नहीं होवेगा तेरा, ऐसे जन्म विच ही तेरा काम ठीक कर दिता। इन्ने नाल जदों अपना काम बनता है, कोड़ा जन्मां दी तपस्या कर लिए, पुठे लटक लिए, तां नहीं कुछ बनता, महात्मा दे एक बोल नाल ही सारा काम बन जाता। फिर जब इन्ने दे बोल नाल काम बन जाता फिर उहनूं निंदणा क्यों, जिहदे नाल आपां नूं इन्ना लाभ हुंदा। महाराज सच्चे पातशाह कहिंदे कि उहनां नूं किते भी काम नहीं, उन्हां बंदियां दा काम बनदा ही नहीं किते जिहड़े निंदक ने। संत के दुखी को अवर ना राखन हार, नानक संत भावै तां लए उबार। जे महात्मा नूं भा जावे, जे सतगुरु नूं भा जावे तां सतगुरु उहनूं बख्श लैंदे ने, महात्मा नूं भा जावे तां बख्श लैंदे ने, नहीं तां बई धक्के खांदा फिर, थां थां भटकदा फिर, कोई नहीं बख्शण हार। इस करके महाराज अगे बेनतियां करिए आपां, लेख कथा न छूटिया, लेख कथा न छूटिया, खिन खिन पूलण हार, खिन खिन पूलण हार, बख्शन हार बख्श लै, बख्शन हार बख्श लै, नानक पार उतार, नानक पार उतार, वाहेगुरु 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 वाहेगुरु। छेवीं पौड़ी है तेरहवीं अष्टपदी दी। संत का दोखी यों बिल लाए, ਜਿਉਂ ਜਲ ਵਿਹੋਣ ਮੱਛਲੀ ਤੜ ਫੜਾਏ। ਸੰਤ ਵਿੱਚ ਦੋਸ਼ ਰੋਪਣ ਵਾਲਾ, ਨਿੰਦਾ ਕਰਨ ਵਾਲਾ, ਨਿੰਦਕ ਪੁਰਸ਼ ਹੈ ਜੋ ਹੈ, ਉਹ ਇਸ ਤਰ੍ਹਾਂ ਬਿਲ ਲਾਟ ਕਰਦਾ ਹੈ, ਇਸ ਤਰ੍ਹਾਂ ਤੜਫਦਾ ਹੈ, ਹਾਏ ਹਾਏ ਇਸ ਤਰ੍ਹਾਂ ਕਰਦਾ ਹੈ, ਜਿਵੇਂ ਪਾਣੀ ਤੋਂ ਬਿਨਾਂ ਮੱਛਲੀ, ਛੱਛੇ ਨੂੰ ਔਂਕੜ ਅਤੇ ਮੱਛਲੀ ਵੀ ਹੋ ਸਕਦਾ ਹੈ, ਮੱਛਲੀ ਛੱਛੇ ਦਾ ਔਂਕੜ ਜਿਹੜਾ ਉਹ ਕਹਿੰਦਾ ਮੱਛਲੀ ਤੜਫੜਾਏ, ਜਿਵੇਂ ਮੱਛਲੀ ਤੜਫੜਾਉਂਦੀ ਹੈ, ਤੜਫਦੀ ਪਾਣੀ ਤੋਂ ਬਿਨਾਂ। ਇਸੇ ਤਰ੍ਹਾਂ ਹੀ ਨਿੰਦਕ ਪੁਰਸ਼ ਫਿਰ ਹੌਲੀ ਹੌਲੀ ਤੜਫਣ ਲੱਗ ਜਾਂਦਾ, ਸ਼ਾਂਤੀ ਨਹੀਂ ਆਉਂਦੀ ਉਹਦੇ ਮਨ ਨੂੰ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਸੰਤਾਂ ਦਾ ਦੁਖੀ ਫਿਰ ਐਸਾ ਬਣ ਜਾਂਦਾ ਕਿ ਉਹਨੂੰ ਭੁੱਖ ਹੀ ਲੱਗੀ ਰਹਿੰਦੀ ਹੈ, ਪਦਾਰਥਾਂ ਦੀ, ਖਾਣੇ ਪੀਣੇ ਦੀ, ਖਾ ਖਾ ਕੇ ਉਹ ਰੱਜਦਾ ਨਹੀਂ। ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਜਿਵੇਂ ਜਿਹੜੀ ਪਾਵਕ ਅੱਗ ਹੈ, ਅੱਗ ਦੇ ਵਿੱਚ ਈਂਧਨ ਲੱਕੜਾਂ ਪਾਈ ਜਾਓ ਨਹੀਂ ਧਰਾਪੈ, ਉਹ ਰੱਜਦੀ ਨਹੀਂ ਅੱਗ ਵੀ। ਇਸੇ ਤਰ੍ਹਾਂ ਹੀ ਸੰਤ ਦਾ ਦੁਖੀ ਖਾਈ ਜਾਂਦਾ ਰੱਜਦਾ ਹੀ ਨਹੀਂ ਹੈ, ਉਹਦੇ ਅੰਦਰ ਰੱਜ ਹੀ ਨਹੀਂ ਹੈ। ਸੰਤ ਕਾ ਦੁਖੀ ਛੁੱਟੈ ਇਕੇਲਾ, ਸੰਸਾਰ ਦੇ ਅੰਦਰ ਉਹ ਇਕੱਲਾ ਹੀ ਰਹਿ ਜਾਂਦਾ, ਕਿਉਂਕਿ ਨਿੰਦਾ ਕਰਨ ਨੂੰ ਸਾਰੇ ਲੋਕ ਚੰਗਾ ਨਹੀਂ ਸਮਝਦੇ, ਉਹਦਾ ਸਾਥ ਕੋਈ ਦਿੰਦਾ ਨਹੀਂ। ਹੌਲੀ ਹੌਲੀ ਸੰਸਾਰ ਉਹ ਤੋਂ ਪਿੱਛੇ ਹਟਣਾ ਸ਼ੁਰੂ ਹੋ ਜਾਂਦਾ, ਦੁਨੀਆ ਕਹਿੰਦੀ ਇਹ ਸਾਰਾ ਦਿਨ ਇਹੀ ਕੰਮ ਕਰੀ ਜਾਂਦਾ, ਹੌਲੀ ਹੌਲੀ ਦੁਨੀਆ ਛੱਡ ਜਾਂਦੀ ਆ ਉਹਨੂੰ। ਜਿਉਂ ਭੂ ਆੜ ਤਿਲ ਖੇਤ ਮਾਹ ਦੁਹੇਲਾ, ਬੱਬੇ ਨੂੰ ਦਲੈਂ ਕੜਿਆ, ਬੁਆੜ ਨਹੀਂ ਕਹਿਣਾ, ਜਿਉਂ ਭੂ ਆੜ ਤਿਲ, ਇਹ ਭੂ ਆੜ ਤਿਲ ਖੇਤ ਵਿੱਚ ਹੁੰਦਾ ਹੈ ਜ਼ਿਆਦਾਤਰ, ਇਹ ਨਹੀਂ ਖੋਜ ਘੱਟ ਕਰਦੇ ਲੋਕ। ਅੱਜ ਦੇ ਲਿਖਾਰੀ ਤਾਂ ਲਿਖਦੇ ਵੀ ਜਿਹੜਾ ਤਿਲ ਛੱਡਿਆ ਗਿਆ ਖੇਤ ਵਿੱਚ, ਜ਼ਿਮੀਂਦਾਰ ਨੇ ਕੱਟਿਆ ਨਹੀਂ, ਇਹ ਇੱਕ ਤਿਲਾਂ ਦੇ ਵਿੱਚ ਹੀ ਨਕਲੀ ਤਿਲਾਂ ਦੀ ਫਸਲ ਹੁੰਦੀ ਹੈ। ਛੁੱਟੇ ਤਿਲ ਬੂ ਆੜ ਜਿਉਂ, ਸੁਣੈ ਅੰਦਰ ਖੇਤ ਖੇਤੈ ਅੰਦਰ ਛੁੱਟਿਆ, ਕਹ ਨਾਨਕ ਸੌ ਨਾਹ, ਫੁੱਲੀਐ ਬੱਪੜੇ ਭੀ ਤਨ ਵਿੱਚ ਸਵਾਹ। ਇਹਦੀ ਵਿਆਖਿਆ ਆਸਾ ਦੀ ਵਾਰ 'ਚ ਹੈ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਜਿਵੇਂ ਭਗਤੀ ਤੋਂ ਹੀਣਾ ਬੰਦਾ, ਦੁਖੀ ਬੰਦਾ, ਖੇਤ ਵਿੱਚ ਰਹਿ ਜਾਣ ਵਾਲੇ ਨਕਲੀ ਤਿਲਾਂ ਦੇ ਬੂਟੇ ਵਰਗਾ ਹੈ, ਕਹਿੰਦੇ ਮਹਾਰਾਜ ਉਹ ਦੇਖਣ ਨੂੰ ਕਿਵੇਂ ਲੱਗਦਾ? ਦੇਖਣ ਨੂੰ ਤਾਂ ਅਸਲੀ ਲੱਗਦਾ, ਦੇਖਣ ਨੂੰ ਤਾਂ ਉਹਦੇ ਵਿੱਚ ਕੋਈ ਨਕਲੀ ਪੁਣਾ ਨਹੀਂ ਹੈ। ਤਾਂ ਉਸ ਵਕਤ ਕਹਿੰਦੇ ਨੇ, ਕਹਿੰਦੇ ਫੁੱਲੀਐ ਬੱਪੜੇ, ਫਲ ਦੇ ਵੀ ਨੇ ਫੁੱਲ ਦੇ ਵੀ ਨੇ, ਉਹਦਾ ਆਮ ਤਿਲ ਦੇ ਬੂਟੇ ਨਾਲੋਂ ਇੱਕ ਗਿੱਠ ਉੱਚਾ ਹੁੰਦਾ ਕੱਦ, ਬਿਲਕੁਲ ਉਹੋ ਜਿਹੇ ਫੁੱਲ ਲੱਗਦੇ ਨੇ, ਉਹੀ ਜਿਹੀ ਡੋਡੀ ਲੱਗਦੀ ਹੈ। ਪਰ ਸਿਆਣਾ ਜ਼ਿਮੀਂਦਾਰ ਜਾਣਦਾ ਕਿ ਨਕਲੀ ਹੈ, ਉਹ ਉਸ ਬੂਟੇ ਨੂੰ ਕੱਟਦਾ ਹੀ ਨਹੀਂ, ਨਕਲੀ ਬੂਟੇ ਨੂੰ ਨਹੀਂ ਕੱਟਦਾ। ਜਦੋਂ ਖੇਤ ਵਿੱਚੋਂ ਤਿਲਾਂ ਦੀ ਖੇਤੀ ਕੱਟ ਲੈਂਦਾ ਹੈ ਤਾਂ ਉਹਦੇ ਵਿੱਚ ਲਗਭਗ 40-50 ਬੂਟੇ ਖੜੇ ਹੀ ਰਹਿ ਜਾਂਦੇ ਨੇ। ਫਲੀਆ ਫੁੱਲੀਆ ਬੱਪੜੇ, ਫਲ ਦੇ ਵੀ ਨੇ ਫੁੱਲ ਦੇ ਵੀ ਨੇ, ਉਹਨੂੰ ਕਿਉਂ ਨਹੀਂ ਜ਼ਿਮੀਂਦਾਰ ਨੇ ਕੱਟਿਆ? ਕਹਿੰਦੇ ਉਹਦੀ ਡੋਡੀ ਤੋੜ ਕੇ ਦੇਖੋ, ਡੋਡੀ ਨੂੰ ਖੋਲ ਕੇ ਦੇਖੋ, ਜਾਂ ਡੋਡੀ ਖੋਲ ਕੇ ਦੇਖੀ ਉਹ 'ਚ ਕੀ ਹੈ? ਸਵਾਹ, ਉਹ 'ਚ ਤਿਲ ਨਹੀਂ ਨਿਕਲਦੇ। ਇਸੇ ਪ੍ਰਕਾਰ ਉਹ ਜਿਵੇਂ ਬੁਆੜ ਤਿਲ ਨੂੰ ਖੇਤਾਂ ਵਿੱਚ ਛੱਡ ਦਿੱਤਾ ਜਾਂਦਾ ਹੈ, ਮਨਮੁੱਖ ਵੀ ਇਸੇ ਤਰ੍ਹਾਂ ਹੀ ਦੁਨੀਆਂ 'ਚ ਇਕੱਲਾ ਰਹਿ ਜਾਂਦਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਹੁਣ ਜਿਹੜਾ ਸੰਤਾਂ ਦਾ ਦੋਸ਼ੀ ਹੈ, ਨਿੰਦਾ ਕਰਨ ਵਾਲਾ ਹੈ, ਧਰਮੀ ਬੰਦਾ ਤਾਂ ਕਿਸੇ ਦੀ ਨਿੰਦਾ ਕਰਦਾ ਹੀ ਨਹੀਂ, ਇਹ ਹੌਲੀ ਹੌਲੀ ਧਰਮ ਤੋਂ ਹੀਣਾ ਹੋ ਜਾਂਦਾ, ਹੌਲੀ ਹੌਲੀ ਧਰਮ ਤੋਂ ਪਰੇ ਹੋਣਾ ਸ਼ੁਰੂ ਹੋ ਜਾਂਦਾ, ਕਿਉਂਕਿ ਦੁਖੀ ਜੋ ਹੋਇਆ। ਇਸ ਗੱਲ ਨੂੰ ਅੱਜ ਤੱਕ ਦੁਨੀਆ ਨਾ ਸਮਝ ਸਕੀ ਕਿ ਸੰਤ ਮਹਾਤਮਾ ਸਾਧੂ ਜਨ ਗੁਰਸਿੱਖ ਰੱਬ ਦੇ ਪਿਆਰੇ ਭਗਤ ਪਰਮਾਤਮਾ ਦੇ ਨਾਲ ਇੱਕ ਮਿੱਕ ਹੋਏ ਹੁੰਦੇ ਨੇ, ਇੱਕੋ ਹੀ ਰੂਪ ਹਨ, ਪਰ ਆਮ ਸੰਸਾਰ ਨੂੰ ਇਹ ਸਮਝਣ ਲੱਗੀ, वो निंदा ही करी जाते हैं, निंदा ही करी जाते हैं, निंदा करने करके फिर धर्म तो रहित हो जाते, धर्म तो डिग पैंदे ने, कुरहती बन जाते हैं। संत का दोखी सद मिथिया कहत। हुण संतां दा जिहड़ा दोष रोपण वाला बंदा निंदक है वह हमेशा झूठ ही बोली जाता, उहनूं आदत पै गई हमेशा झूठ बोलता। ये गल तो बड़ी कहनी सौखी है, कई गल्लां जिहड़ियां ने जिवें कोई बंदा इत्थे हुंदा सी उह कहिंदा देखो जी असीं तां किसे कोल नहीं जांदे होर, क्योंकि मैं महात्मा को बहुत जानना सारे को, मैं कह सी असी नहीं बंदियां बंदियां नूं मानदे, असी तो गुरु ग्रंथ साहिब नूं मानदे बस। तो खाना पीना वह दुनिया भर तो गंदा, कोई चीज खाण दी नहीं छड़ी, कोई करहत नहीं छड़ी उस बंदे ने, अंत नूं एकदम ही चढ़ाई कर गया, फिर शरीर ही छड़ गया, ठंडा ही हो गया दो सकिंटां दे विच विच। पर वो कहिंदा सी मैं तो बस गुरु ग्रंथ साहिब नूं मानदा, मैं होर किसे नूं नहीं मानदा, मैं किसे कोल नहीं जांदा। पर कोई दुनिया का नशा नहीं छड्डिया उन्हें, कोई ऐब नहीं छड्डिया, कोई गलती नहीं छड्डी, कोई पाप नहीं छड्डिया दुनिया भर का। फिर ये नहीं समझ लगती भी वह बंदे गुरु ग्रंथ साहिब नूं मानदे की ने, पर असीं गुरु ग्रंथ साहिब नूं मानदे हां। एक महात्मा होए ने निर्मले संत, कथा हिंदी च करया करदे सी, बड़ी पहुंची हस्ती सी ओह। वो कहने अज दे सिख पता की कहने ने, मैं गुरु ग्रंथ साहिब को मानता हूं, ये एक गल होगी। पर दूसरी गल वो कहने ने, मैं गुरु ग्रंथ साहिब की नहीं मानता, गुरु ग्रंथ साहिब नूं तां मत्था टेकदा हां पर इहदी गल नहीं मैं मननी। ये वो लोग ने जिहड़े कहने मैं गुरु ग्रंथ साहिब नूं मानदा, बस मत्था टेक लिया देख कराती मानदा हां, पर जिहड़े महाराज ने वचन किए ने वो मानदा वो नहीं मैं मानदा। सो महाराज कहने इस प्रकार जिहड़ा संत का दुखी सद मिथ्या कहे तो हमेशा झूठ ही बोली जाता, जदों बोलूगा झूठ ही बोली जाऊगा, क्योंकि उहनूं किसे डर नहीं। पर धन गुरु अर्जन देव जी कहने विचली गल की है, किरत निंदक का धुर ही पाया, निंदक की किरत रब ने धुर ही पाई हुई है, वो मत्थे ते लिखिया भी ये बंदा सारी जिंदगी निंदा ही करता मर जाऊगा। नानक जो तिस भाव है सोई थिया, जो उस वाहिगुरू नूं पाउंदा हुंदा उही है। जे वाहिगुरू चाहे तां निंदक नूं लिजा के महात्मा कोल बख्शा भी दिंदे ने। संत का दोखी बिगड़ रूप होए जाए। हुण संतां महात्मा की निंदा करद्या करद्या इह जे बंदिआं दे मूंह बिगड़े हो जाते ने, कुझ रूप हो जाते ने, उन्हां दे रूप ऐसे गंदे बन जाते ने, देखण योग नहीं रहिंदे, क्योंकि परमात्मा उन्हां नूं सजा देई जाते ने। संत के दोखी कौ दरगह मिलै सजाए। दरगाह दे विच दोखी नूं बहुत भारी सजा मिलदी जा के। महाराज ने बाणी च लिखिया होया है दरगाह जिहड़ा अखर है ना, इस अखर तो कई मुनकर हुंदे ने पिछे नूं भजदे ने वी उत्थे की है दरगाह है वी कि नहीं। ये महाराज ने एवें तो लिख नहीं दिता, फिर दरगाह है, सब कुछ हैगा, इसे तरह ही है जिवें आपां बैठे हैं, इसे तरह ही सारियां सभावां लगदियां ने। दरगाह दे विच जाके खड़ना औखा हुंदा, मत शर्मिंदा स्थीव ही साईं दा दरबार। संत का दोखी सदा सहकाई है। संत का दोखी हमेशा सहकदा ही मर जांदा, सहकदा ही रहिंदा, उहदा कोई कारज सिरे नहीं लगदा। संत का दोखी ना मरै ना जीव आई है। संतां दा दोखी ना मरदिआं विच ना जिउंदिआं विच, जीव आई है। जज्जे बिहारी बोलण नूं तां आपां ऐ वी बोल सकदे हां कि संत का दोखी ना मरै ना जवाई है, ये जवाइया दी जगह ते जीव आई है। वह ना जिउंदिआं दी गिणती च है ना मरिआं विच है, क्योंकि वह नाम नाल जुड़िया नहीं, निंदा नाल जुड़िया। तो निंदा करन वाला कदे इंसान सफला नहीं हुंदा। संत के दोखी की पुजै नया आसा, ਹੁਣ ਉਹਦੀਆਂ ਸਾਰੀਆਂ ਆਸਾਵਾਂ ਵਿੱਚ ਰਹਿ ਜਾਂਦੀਆਂ ਹਨ। ਜਿੰਨੀਆਂ ਮਰਜ਼ੀ ਉਹ ਆਸਾ ਲਾ ਕੇ ਰੱਖੇ, ਸੰਤ ਦਾ ਦੁਖੀ ਨਿੰਦਾ ਕਰਨ ਵਾਲਾ, ਉਹਦੀ ਕੋਈ ਆਸ ਪੂਰੀ ਨਹੀਂ ਹੁੰਦੀ। ਸੰਤ ਦਾ ਦੁਖੀ ਉੱਠ ਚੱਲੈ ਨਿਰਾਸਾ, ਸੰਤਾਂ ਦਾ ਜਿਹੜਾ ਦੁਖੀ ਹੈ ਨਿੰਦਕ ਹੈ ਉਹ ਸੰਸਾਰ ਵਿੱਚੋਂ ਨਿਰਾਸਾ ਹੀ ਚਲਿਆ ਜਾਂਦਾ ਉੱਠ ਕੇ, ਉਹਦੀ ਕੋਈ ਆਸ ਪੂਰੀ ਨਹੀਂ ਹੁੰਦੀ। ਸੰਤ ਕਾ ਦੋਖ ਨਾ ਤ੍ਰਿਸ਼ਟੈ ਕੋਏ, ਸੰਤਾਂ ਵਿੱਚ ਦੋਸ਼ ਰੋਪਣ ਕਰਕੇ ਕੋਈ ਬੰਦਾ ਤ੍ਰਿਸ਼ਟਦਾ ਨਹੀਂ ਹੈ, ਇਸਥਿਤ ਨਹੀਂ ਹੁੰਦਾ, ਭਟਕਦਾ ਹੀ ਰਹਿੰਦਾ ਹਰ ਵਕਤ। ਪਰ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਜੈਸਾ ਭਾਵ ਹੈ ਤੈਸਾ ਕੋਈ ਹੋਏ। ਹੁਣ ਜਿਹਾ ਜਿਹਾ ਭਾਉਂਦਾ ਹੈ ਵਾਹਿਗੁਰੂ ਨੂੰ, ਉਹੋ ਜਿਹਾ ਕੋਈ ਬਣ ਜਾਂਦਾ ਹੈ, ਆਪਣੇ ਹੱਥ ਬਸ ਨਹੀਂ। ਭਇਆ ਕਿਰਤਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਜਿਹੜੀ ਮੱਥੇ ਦੇ ਉੱਤੇ ਕਿਰਤ ਪਾ ਦਿੱਤੀ ਵਾਹਿਗੁਰੂ ਨੇ, ਉਹ ਨਹੀਂ ਮਿਟਦੀ। ਸੱਚਾ ਸੋਏ ਉਹ ਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹਨੇ ਕੀ ਕਿਰਤ ਪਾਈ ਕਿਸੇ ਦੇ ਮੱਥੇ 'ਤੇ, ਕਿਸੇ ਨੂੰ ਸ਼ਰਧਾ ਦੇ ਦਿੱਤੀ, ਕਿਸੇ ਨੂੰ ਸ਼ਰਧਕ ਬਣਾ ਦਿੱਤਾ। ਸਭ ਘੱਟ ਤਿਸਕੇ ਉਹ ਕਰਨਾ ਹਾਰ, ਸਾਰੇ ਹਿਰਦੇ ਉਹਦੇ ਹੀ ਨੇ, ਹਰੇਕ ਦਿਲ ਵਿੱਚ ਵਾਹਿਗੁਰੂ ਆਪ ਹੀ ਬੈਠੇ ਨੇ, ਕਰਨ ਵਾਲਾ ਉਹ ਆਪ ਹੀ ਹੈ। ਕਹਿਣ ਦੀਆਂ ਗੱਲਾਂ ਨੇ ਫਲਾਨਾ ਐਂ ਕਰਦਾ ਫਲਾਨਾ ਐਂ ਕਰਦਾ, ਪਰ ਅੰਦਰ ਜਿਹੜਾ ਬੈਠਾ ਉਹ ਕਰਾਉਂਦਾ ਹੈ, ਇੰਨੇ ਸੂਖਮ ਢੰਗ ਨਾਲ ਕਰਾਉਂਦਾ ਹੈ ਕਿ ਸਧਾਰਨ ਮਨੁੱਖ ਨੂੰ ਤਾਂ ਪਤਾ ਹੀ ਨਹੀਂ ਲੱਗਦਾ। ਉਹ ਕਹਿੰਦਾ ਮੈਂ ਕਰਦਾ, ਤੈਨੂੰ ਜ਼ਿੰਮੇਵਾਰੀ ਲੈਣ ਦੀ ਕੀ ਲੋੜ ਹੈ। ਮਹਾਰਾਜ ਕਹਿੰਦੇ ਦੋਨੋਂ ਜ਼ਿੰਮੇਵਾਰੀਆਂ ਨੇ ਲਓ, ਨਾ ਮਾੜਾ ਕੀਤਾ ਮੈਂ ਨਾ ਚੰਗਾ ਕੀਤਾ, ਸਭ ਤੇਰਾ ਕਿਰਾਇਆ ਹੀ ਹੋ ਰਿਹਾ। ਜਦ ਤਾਂ ਤੂੰ ਚੰਗਾ ਕਰਦਾ ਉਦੋਂ ਕਹਿੰਦਾ ਮੈਂ ਕੀਤਾ, ਮੈਨੂੰ ਦੋ ਵਡਿਆਈਆਂ। ਜਦ ਮਾੜਾ ਹੋ ਜਾਂਦਾ ਤਾਂ ਪਰਮਾਤਮਾ ਨੇ ਕੀਤਾ, ਫਰਕ ਇੰਨਾ ਹੀ ਹੈ ਬਸ। ਮਹਾਰਾਜ ਨਾ ਅਸੀਂ ਚੰਗਾ ਕਰ ਸਕਦੇ ਹਾਂ ਨਾ ਮਾੜਾ ਕਰ ਸਕਦੇ ਹਾਂ, ਸਭ ਤੇਰੇ ਹੁਕਮ ਵਿੱਚ। ਸਾਰੇ ਹਿਰਦੇ ਉਹਦੇ ਨੇ, ਉਹੀ ਕਰਨਹਾਰ ਹੈ। ਸਦਾ ਸਦਾ ਤਿਸਕਾ ਨਮਸਕਾਰ, ਸਦਾ ਸਦਾ ਉਸ ਵਾਹਿਗੁਰੂ ਨੂੰ ਹਿਰਦੇ ਦੇ ਅੰਦਰ ਦੇਖ ਕੇ ਨਮਸਕਾਰ ਕਰੋ, ਵਾਹਿਗੁਰੂ ਮੇਰੇ ਅੰਦਰ ਹੈ, ਵਾਹਿਗੁਰੂ ਮੇਰੇ ਬਾਹਰ ਹੈ। ਗੁਰਮੁਖ ਪਿਆਰੇ ਐਸੀਆਂ ਗੱਲਾਂ ਦੱਸ ਦਿੰਦੇ ਨੇ, ਕਹਿੰਦੇ ਜਦ ਸਵੇਰੇ ਉੱਠਦੇ ਹਾਂ, ਉੱਠਦਿਆਂ ਸਾਰ ਸਭ ਘੱਟ ਤਿਸਕੇ ਉਹ ਕਰਨਾ ਹਾਰ, ਸਦਾ ਸਦਾ ਤਿਸਕੋ ਨਮਸਕਾਰ। ਪਹਿਲਾਂ ਤਾਂ ਸਵੇਰੇ ਉੱਠਦਿਆਂ ਸਾਰੀ ਮੂੰਹ ਵਿੱਚੋਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਈ ਤੇਰੇ ਲਾਗੇ ਤਾਂ ਕੋਈ ਹੈ ਨਹੀਂ, ਕਿਹਨੂੰ ਫਤਿਹ ਬੁਲਾਈ ਹੈ, ਉਹ ਮੇਰੇ ਅੰਦਰ ਬੈਠਾ। ਸੰਤ ਮਹਾਤਮਾ ਕਹਿਣ ਲੱਗੇ ਮੇਰੇ ਹਿਰਦੇ 'ਚ ਮੇਰਾ ਵਾਹਿਗੁਰੂ ਬੈਠਾ, ਮੈਂ ਆਪਣੇ ਵਾਹਿਗੁਰੂ ਨੂੰ ਰੋਜ਼ ਉੱਠ ਕੇ ਫਤਿਹ ਬੁਲਾਉਂਦਾ। ਵਾਹਿਗੁਰੂ ਨਾਲੋਂ ਨੇੜੇ ਆਪਣੇ ਹੋਰ ਕੌਣ ਹੋ ਸਕਦਾ। ਵਾਹਿਗੁਰੂ ਆਪਣੇ ਹਿਰਦੇ 'ਚ ਬੈਠਾ ਹੈ ਤਾਂ ਵਾਹਿਗੁਰੂ ਨੂੰ ਫਤਿਹ ਬੁਲਾਈ ਦੀ ਸਵੇਰੇ ਉੱਠ ਕੇ, ਕਿ ਆਪ ਮੇਰੇ ਹਿਰਦੇ 'ਚ ਬੈਠੇ ਹੋ, ਆਪ ਮੇਰੇ ਬਾਹਰ ਹੋ, ਸਰਬ ਵਿਆਪਕ ਨੂੰ ਫਤਿਹ। ਜੇ ਉੱਥੋਂ ਘਰੋਂ ਬੈਠੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਫਤਿਹ ਬੁਲਾ ਦਿਓ ਤਾਂ ਵੀ ਪ੍ਰਮਾਣ ਕਰ ਲੈਂਦੇ ਨੇ, ਦੂਰ ਨਹੀਂ ਜਾਣਨਾ। ਇਸ ਕਰਕੇ ਜਿਵੇਂ ਅੱਜ ਕੱਲ੍ਹ ਇਹ ਚੀਜ਼ਾਂ ਆਮ ਤੌਰ 'ਤੇ ਪ੍ਰਮਾਣ ਵਜੋਂ ਦਿੰਦੇ ਹਾਂ ਆਪਾਂ, ਵੀ ਅੱਜ ਕੱਲ੍ਹ ਟੈਲੀਫੋਨ ਇਹੋ ਜਿਹੇ ਨੇ ਰਿਸੀਵਰ ਚੱਕਣ ਦੀ ਲੋੜ ਨਹੀਂ, ਬਟਨ ਦੱਬੋ ਬੈਠੇ ਦੂਰੋਂ ਹੀ ਭਾਵੇਂ ਗੱਲ ਕਰੀ ਜਾਓ, ਰੇਂਜ ਹੈ ਉਹਦੀ ਆਪਣੀ, ਕਮਰੇ ਵਿੱਚ ਪਰੇ ਖੜ੍ਹੇ ਹੋ ਕੇ ਵੀ ਗੱਲ ਕਰ ਸਕਦੇ। ਹੁਣ ਮਹਾਰਾਜ ਦੀ ਰੇਂਜ ਬੜੀ ਤਕੜੀ, ਤਿੰਨਾਂ ਲੋਕਾਂ ਤੱਕ ਹੀ ਰੇਂਜ ਹੈ ਇਹਦੀ। ਘਰ ਬੈਠੇ ਹੀ ਫਤਿਹ ਬੁਲਾ ਦਿਓ, ਘਰੋਂ ਬੈਠੇ ਹੀ ਸੁਣ ਲੈਣਗੇ, ਇਹ ਤਿੰਨਾਂ ਲੋਕਾਂ ਦੀ ਸੁਣਦੇ ਨੇ। ਮਹਾਰਾਜ ਹਰ ਜਗ੍ਹਾ ਸੁਣਦੇ ਨੇ, ਸੱਚਖੰਡ ਵਸੈ ਨਿਰੰਕਾਰ, ਨਿਰੰਕਾਰ ਦੀ ਰੇਂਜ ਵਿੱਚ ਆਪਾਂ ਜਦੋਂ ਆਪਾਂ ਕਹਿੰਦੇ ਹਾਂ ਵਾਹਿਗੁਰੂ, ਤਾਂ ਨਿਰੰਕਾਰ ਨੂੰ ਵੀ ਪਤਾ ਕਿ ਕੌਣ ਵਾਹਿਗੁਰੂ ਬੋਲ ਰਿਹਾ। ਮਹਾਤਮਾ ਤੁਰੇ ਜਾਂਦੇ ਨੇ, ਕਿਉਂ ਇਕੱਠੇ ਹੋਏ ਹੋ, ਕੀ ਗੱਲ ਹੈ ਬਈ ਅੱਜ ਇਕੱਠੇ ਹੋਏ ਹੋ? ਕਹਿੰਦੇ ਅੱਜ ਜੀ ਸਾਰੇ ਪਿੰਡਾਂ ਵਾਲਿਆਂ ਨੇ ਰਲ ਕੇ ਨਾ ਅਰਦਾਸ ਕਰਨੀ, ਚੌਲਾਂ ਦਾ ਅਸੀਂ ਲੰਗਰ ਕੀਤਾ, ਅੱਜ ਅਰਦਾਸ ਕਰਨੀ ਹੈ ਰੱਬ ਅੱਗੇ, ਬਰਸਾਤ ਨਹੀਂ ਹੋ ਰਹੀ ਹੈ, ਬਰਸਾਤ ਹੋਵੇ। ਮਹਾਤਮਾ ਬੜੇ ਭਰੋਸੇ ਵਾਲੇ ਹੈ, ਕਹਿੰਦੇ ਕਿਸੇ ਦੇ ਕੋਲ ਛਤਰੀ ਤਾਂ ਦਿਖਦੀ ਨਹੀਂ, ਕਹਿੰਦੇ ਛਤਰੀ ਕੀ ਕਰਨੀ ਹੈ? ਕਹਿੰਦੇ ਜੇ ਬਰਸਾਤ ਆ ਜਾਵੇ ਇੱਕ ਬੰਦਾ ਕਹਿੰਦਾ ਇੱਥੇ ਕਿਹੜਾ ਬਰਸਾਤ ਹੋਣੇ ਆਉਣ ਲੱਗੀ ਹੈ, ਪਤਾ ਨਹੀਂ ਕਦ ਆਉਣੀ ਆ ਕਿ ਨਹੀਂ ਆਉਣੀ ਆ ਐਵੇਂ। ਮਹਾਤਮਾ ਕਹਿੰਦੇ ਜਦੋਂ ਤੁਹਾਡੇ ਮਨ 'ਚ ਇੰਨਾ ਵਿਸ਼ਵਾਸ ਨਹੀਂ ਫਿਰ ਨਹੀਂ ਆਉਂਦੀ ਬਰਸਾਤ, ਭਰੋਸਾ ਤਾਂ ਤੁਹਾਨੂੰ ਹੈ ਨਹੀਂ ਰੱਬ 'ਤੇ। ਸੋ ਇਸ ਕਰਕੇ ਇੱਕ ਵਾਰ ਤੁਰਕਾਂ ਦੇ ਨਾਲ ਜੰਗ ਹੋ ਰਿਹਾ ਸੀ, ਬੜਾ ਭਾਰੀ ਪਹਾੜੀ ਇਲਾਕੇ ਦੇ ਸਿੰਘਾਂ ਦਾ, ਬਹੁਤ ਭਾਰੀ ਗਰਮੀ ਪੈ ਰਹੀ ਸੀ, ਪਿਆਸ, ਪਾਣੀ ਨਾ ਮਿਲੇ ਕਿਤੇ ਪੀਣ ਨੂੰ। ਇਹ ਗੱਲ ਇੱਕ ਬੜੇ ਪੁਰਾਣੇ ਗ੍ਰੰਥ ਵਿੱਚ ਲਿਖੀ, ਕਿਸੇ ਤੁਰਕ ਨੇ ਲਿਖੀ ਹੋਈ ਸੀ। ਕਹਿੰਦਾ ਅਸੀਂ ਸਿੱਖਾਂ ਦੀ ਸ਼ਕਤੀ ਨੂੰ ਦੇਖਿਆ ਪ੍ਰਤੱਖ, ਅਸੀਂ ਉਹਨਾਂ ਨੂੰ ਪਾਣੀ ਦੇ ਨੇੜੇ ਨਹੀਂ ਢੁੱਕਣ ਦਿੱਤਾ, ਉਹ ਪਿਆਸੇ ਮਰ ਰਹੇ ਸੀ। ਹਰੀ ਸਿੰਘ ਨਲੂਏ ਵੇਲੇ ਦੀ ਸ਼ਾਇਦ ਗੱਲ ਹੁੰਦੀ। ਤਾਂ ਉਸ ਵਕਤ ਕੀ ਕਹਿੰਦਾ, ਪੰਜ ਸਿੱਖ ਕਹਿੰਦਾ ਇੱਕ ਪਹਾੜੀ ਦੇ ਉੱਤੇ ਖੜ੍ਹੇ ਹੋ ਕੇ ਉਹਨਾਂ ਨੇ ਅੱਲਾ ਤਾਲਾ ਦੇ ਅੱਗੇ ਅਰਦਾਸ ਕੀਤੀ। ਕਹਿੰਦਾ ਬਸ ਜਿਉਂ ਹੀ ਉਹ ਅਰਦਾਸ ਕਰਕੇ ਮੱਥਾ ਟੇਕਿਆ, ਦੇਖਦਿਆਂ ਦੇਖਦਿਆਂ ਕਾਲੀਆਂ ਘਟਾ ਚੜ੍ਹ ਆਈਆਂ। ਇੰਨੀ ਬਰਸਾਤ ਹੋਈ, ਇੰਨੀ ਬਰਸਾਤ ਹੋਈ ਕਿ ਉਹਨਾਂ ਨੂੰ ਪਾਣੀ ਪ੍ਰਾਪਤ ਹੋ ਗਿਆ। ਵਿਸ਼ਵਾਸ, ਪ੍ਰਭ ਕੀ ਉਸਤਤ ਕਰੋ ਦਿਨ ਰਾਤ। ਮਹਾਰਾਜ ਕਹਿੰਦੇ ਐਵੇਂ ਵਿਹਲਾ ਨਾ ਬੈਠ, ਅਤੇ ਇਹ ਵੀ ਨਾ ਪੁੱਛ ਮੈਂ ਜੀ ਕਿੰਨਾ ਚਿਰ ਪਾਠ ਕਰਾਂ, ਕਿੰਨਾ ਚਿਰ ਸਿਮਰਨ ਕਰਾਂ। ਕਹਿੰਦੇ ਮੈਂ ਤਾਂ ਕਹਿੰਦਾ ਦਿਨ ਰਾਤ ਕਰ, ਰਾਤ ਦਿਨ ਕਰੀ ਚੱਲ। ਕਹਿੰਦੇ ਮਹਾਰਾਜ ਜੀ ਕੰਮ ਕਰਨੇ ਨੇ ਜਿਹੜੇ ਉਹ, ਕਹਿੰਦੇ ਉਹ ਕੰਮ ਤਾਂ ਹੱਥਾਂ ਨਾਲ ਕਰੀ ਜਾਣੇ ਤੂੰ, ਅਤੇ ਮੂੰਹ ਨਾਲ ਕੀ ਕਰਦਾ ਹੁੰਦਾ, ਮੂੰਹ ਨਾਲ ਕੋਈ ਕੰਮ ਵੀ ਕਰਦਾ। ਅਤੇ ਸਹਿ ਧਿਆਵ ਹੋ ਸਾਸ ਗਿਰਾਸ, ਆਉਂਦੇ ਜਾਂਦੇ ਸਾਹ ਨਾਲ ਵਾਹਿਗੁਰੂ 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 ਕਰੀ ਜਾ, ਵਾਹਿਗੁਰੂ ਵਾਹਿਗੁਰੂ ਕਰੀ ਜਾ, ਨਾ ਹਟ। ਸਭ ਕੱਛ ਵਰਤਾ ਤਿਸਕਾ ਕੀ ਆ, ਸਾਰਾ ਕੁਝ ਉਹਦਾ ਕੀਤਾ ਹੋਇਆ ਵਰਤਦਾ ਹੈ। ਵਾਹ ਇਉਂ ਜਾਣ ਮਨ ਦੇ ਅੰਦਰ, ਭਰੋਸਾ ਕਰ, ਜੋ ਕੁਝ ਕਰਦੇ ਨੇ ਉਹ ਆਪ ਹੀ ਕਰਦੇ ਨੇਗੇ। ਜੈਸਾ ਕਰੇ ਤੈਸਾ ਕੁਥੀ ਹੈ, ਜਿਹਾ ਜਿਹਾ ਕਿਸੇ ਨੂੰ ਕਰ ਦਿੰਦੇ ਨੇ ਉਹੋ ਜਿਹਾ ਹੋ ਜਾਂਦਾ। ਕਿਸੇ ਨੂੰ ਟੇਢਾ ਬਣਾ ਦਿੰਦੇ ਨੇ, ਕਿਸੇ ਨੂੰ ਸਿੱਧਾ ਬਣਾ ਦਿੰਦੇ ਨੇ, ਕਿਸੇ ਨੂੰ ਮਨਮੁੱਖ, ਕਿਸੇ ਨੂੰ ਗੁਰਮੁਖ ਬਣਾ ਦਿੰਦੇ ਨੇ। ਆਪਣਾ ਖੇਲ ਆਪ ਕਰਨਾ ਹਾਰ, ਇਹ ਤਾਂ ਉਹਦੀਆਂ ਖੇਡਾਂ ਨੇ ਵਾਹਿਗੁਰੂ ਦੀਆਂ, ਆਪਣੀਆਂ ਖੇਡਾਂ ਆਪ ਹੀ ਖੇਡਦੇ ਰਹਿੰਦੇ ਨੇ। ਕਿਸੇ ਨੂੰ ਕਿਵੇਂ ਬਣਾ ਦਿੰਦੇ ਨੇ, ਕਿਸੇ ਨੂੰ ਕਿਵੇਂ ਬਣਾ ਦਿੰਦੇ ਨੇ। ਦੂਸਰ ਕੌਣ ਕਹੇ ਵਿਚਾਰ, ਦੂਸਰਾ ਬੰਦਾ ਇੱਥੇ ਕੀ ਵਿਚਾਰ ਕਹਿ ਕੇ ਦੱਸ ਸਕਦਾ। ਕਿਸੇ ਨੂੰ ਵਾਹਿਗੁਰੂ ਦੀ ਅੰਦਰਲੀਆਂ ਵਿਚਾਰਾਂ ਦਾ ਗਿਆਨ ਨਹੀਂ। ਬਸ ਇੱਕ ਗੱਲ ਹੋ ਸਕਦੀ ਹੈ, ਜਿਸ ਨੂੰ ਕਿਰਪਾ ਕਰੈ ਤਿਸ ਆਪਨ ਨਾਮ ਦੇ। ਵਾਹਿਗੁਰੂ ਵੀ ਫਕੀਰਾਂ ਦੀ ਵਾਂਗੂ ਹੀ ਹੈ, ਬਸ ਐਵੇਂ ਨਿਗਾਹ ਹੋ ਗਈ, ਉਹਦੀ ਨਿਗਾਹ ਦਾ ਕੋਈ ਹਿਸਾਬ ਨਹੀਂ ਹੈ। ਆਪਾਂ ਕਹਾਂਗੇ ਵੀ ਇਸ ਬੰਦੇ 'ਤੇ ਕਦੇ ਨਿਗਾਹ ਨਹੀਂ ਹੋ ਸਕਦੀ, ਬੜਾ ਭੈੜਾ, ਪਰ ਉਹਦੀ ਨਿਗਾਹ ਦਾ ਕੋਈ ਪਤਾ ਨਹੀਂ, ਉਹ ਭੈੜੇ 'ਤੇ ਹੀ ਪਹਿਲਾਂ ਕਰ ਦੇਵੇ ਉਹ। ਇਸ ਕਰਕੇ ਆਉਂਦੇ ਰਹੋ, ਕੋਲ ਬੈਠਦੇ ਰਹੋ, ਇਹ ਨਾ ਕਹੋ ਕਿ ਮੇਰੇ 'ਤੇ ਨਹੀਂ ਨਿਗਾਹ ਹੋ ਸਕਦੀ, ਪਤਾ ਨਹੀਂ ਕਦੋਂ ਹੋ ਜਾਣੀ ਕਿਰਪਾ, ਇਹ ਕੋਈ ਪਤਾ ਨਹੀਂ। ਪਤਾ ਨਹੀਂ ਕਦੋਂ ਆਪਣੇ 'ਤੇ ਦਿਆਲੂ ਹੋ ਕੇ ਨਾਮ ਦੀ ਦਾਤ ਦੇ ਦੇਣ ਆਪਾਂ ਨੂੰ। ਬੜਭਾਗੀ ਨਾਨਕ ਜਨ ਸੇ, ਉਹ ਵੱਡਿਆਂ ਭਾਗਾਂ ਵਾਲੇ ਹਨ ਜਿਨ੍ਹਾਂ ਉੱਤੇ ਕਿਰਪਾ ਕਰਦੇ ਨੇ। ਦੇ ਸੇ ਦੱਦੇ ਲਾਂ ਈੜੀ ਸਿਹਾਰੀ, ਸੱਸੇ ਲਾਂ ਫਿਰ ਈੜੀ ਸਿਹਾਰੀ, ਇਹ ਦੂਜੀ ਆਵਾਜ਼ ਹੈ ਇਹਦੀ। ਦੇ ਸੇ ਸਲੋਕ ਤਜਹੋ ਸਿਆਨਪ ਸੁਰਜਨ ਹੋ ਸਿਮਰਹੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਪਾਉ ਜਾਏ। ਚੌਦਵਾਂ ਸਲੋਕ ਬਖਸ਼ਿਸ਼ ਕਰਦੇ ਨੇ। ਤਜੋ ਸਿਆਨਪ ਸੁਰਜਨ ਹੋ, ਹੇ ਦੇਵ ਲੋਕੋ, ਸ੍ਰੇਸ਼ਠ ਪੁਰਸ਼ੋ, ਸਿਆਣੇ ਬੰਦਿਓ, ਇਹ ਦੁਨੀਆਂ ਦੇ ਸਿਆਣੇ ਬੰਦਿਓ, ਸਿਆਣਪਾਂ ਛੱਡ ਦਿਓ। ਸਿਆਣਪ ਤੁਸੀਂ ਕਰਨੀ ਹੈ ਤਾਂ ਮਾੜੀ ਮੋਟੀ ਦੁਨੀਆਂ 'ਚ ਕਰ ਲਿਆ ਕਰੋ। ਹੁਣ ਆਪਾਂ ਬਾਹਰ ਸਿਆਣਪ ਦਿਖਾਉਂਦੇ ਦਿਖਾਉਂਦੇ ਇੱਥੇ ਵੀ ਸ਼ੁਰੂ ਕਰਦੇ ਹਾਂ। ਬੜੇ ਲੋਕ ਨੇ ਅੱਜ ਦੇ ਯੁੱਗ ਜਿਹੜੇ ਬਾਹਰ ਸਿਆਣਪ ਦਿਖਾ ਕੇ ਫਿਰ ਗੁਰੂ ਘਰ 'ਚ ਵੀ ਸਿਆਣਪ ਸ਼ੁਰੂ ਕਰ ਦਿੰਦੇ ਨੇ, ਫਿਰ ਇੱਥੇ ਕੰਮ ਨਹੀਂ ਕਰਦੇ ਉਹ। ਇੱਥੇ ਜਦੋਂ ਸਾਰਿਆਂ ਤੋਂ ਸਿਆਣੇ ਗੁਰੂ ਨਾਨਕ ਦੇਵ ਜੀ ਸਜੇ ਹੋਏ ਨੇ, ਫਿਰ ਤੇਰੀ ਸਿਆਣਪ ਦੀ ਇੱਥੇ ਕੀ ਲੋੜ ਹੈ? ਫਿਰ ਤੂੰ ਨਾ ਹੁਣ ਦਿਖਾ ਤੂੰ ਆਪਣੀ ਸਿਆਣਪ ਬਾਹਰ, ਬਹੁਤ ਸਿਆਣਾ ਕੰਮਾਂ ਕਾਰਾਂ ਵਿੱਚ, ਹੋਰ ਥਾਵਾਂ 'ਤੇ, ਉੱਥੇ ਆਪਣੀ ਸਿਆਣਪ ਚਲਾ। ਜੇ ਤੂੰ ਕਹੇ ਮੈਂ ਟ੍ਰਿਪਲ ਐੱਮ ਏ, ਮੈਂ ਪੀ ਐੱਚ ਡੀ, ਮੈਂ ਉਹ, ਤੇਰੀ ਬਾਹਰ ਚੱਲੂਗੀ, ਯੂਨੀਵਰਸਿਟੀ ਜਾ, ਕਾਲਜ ਜਾ, ਸਕੂਲ ਜਾ, ਇੱਥੇ ਨਹੀਂ ਚੱਲਣੀ। ਇੱਥੇ ਦੀ ਪੜ੍ਹਾਈ ਵੱਖਰੀ ਹੈ, ਇੱਥੇ ਦੀ ਪੜ੍ਹਾਈ ਹੋਰ ਕਿਸਮ ਦੀ ਹੈ, ਇੱਥੇ ਤੇਰੀ ਕੋਈ ਸਿਆਣਪ ਕਿਸੇ ਦੀ ਵੀ ਨਹੀਂ ਚੱਲਣੀ। ਸਤਿਗੁਰੂ ਮਹਾਰਾਜ ਦੇ ਅੱਗੇ ਜਿਹਨੇ ਕਾਮਯਾਬ ਹੋਣਾ ਉਹਨੂੰ ਇੱਕੋ ਗੱਲ ਕਹਿਣੀ ਪੈਣੀ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇ। ਮਹਾਰਾਜ ਕਹਿੰਦੇ ਉਹ ਜੁੱਤੀ ਨਹੀਂ ਲਾਹ ਕੇ ਆਇਆ ਬਾਹਰ ਜੋੜੇ ਖਾਨੇ ਛਾਂ ਜੀ ਲਾਹ ਕੇ, ਪੈ ਆਪਣੀ ਸਿਆਣਪ ਵੀ ਉੱਥੇ ਹੀ ਰੱਖਿਆ ਉਹਦਾ ਜਿਵੇਂ ਜਰਾਬਾਂ ਲਾਹ ਕੇ ਵਿੱਚ ਰੱਖਿਆ। ਸਿਆਣਪ ਨਾ ਕਰ ਮੇਰੇ ਸਾਹਮਣੇ, ਨਾ ਸਿਆਣਪ ਕਰਿਆ ਕਰ, ਮਾਰ ਖਾ ਜਾਏਗਾ, ਕਿਉਂਕਿ ਭਗਤ ਬਿਨਾਂ ਬਹੁਤ ਡੂਬੇ ਸਿਆਣੇ। ਸਿਆਣਪ ਕਰਕੇ ਹੀ ਤਾਂ ਅੱਜ ਦੇ ਲੋਕ ਮਾਰ ਖਾ ਰਹੇ ਨੇ। ਮਹਾਰਾਜ ਫਿਰ ਮੈਂ ਕੀ ਕਰਿਆ ਕਰਾਂ? ਕਹਿੰਦੇ ਸਿਮਰਹੋ ਹਰ ਹਰ ਰਾਏ, ਜਦੋਂ ਗੁਰਦੁਆਰੇ ਆ ਜਾਵੇ ਸਭ ਸਿਆਣਪਾਂ ਛੱਡ ਕੇ ਇੱਕੋ ਹੀ ਗੱਲ ਕਰਦਾ, ਆਪਣੇ ਪੈਰਾਂ ਨੂੰ ਧੋਂਦਾ, ਹੱਥਾਂ ਨੂੰ ਧੋਂਦਾ, ਉੱਥੋਂ ਸ਼ੁਰੂ ਕਰਦੇ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਉਹ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਬਾਬਾ ਮੂਰਖ ਹਾਂ ਨਾਵੇ ਬਲ ਜਾਓ। ਸਾਰੇ ਜਾਣੇ ਕਹਿੰਦੇ ਨੇ, ਗੁਰੂ ਅਰਜਨ ਦੇਵ ਜੀ ਕਹਿੰਦੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਸਾਰੇ ਪਾਤਸ਼ਾਹ ਹੀ ਕਹਿੰਦੇ ਨੇ, ਦਸਵੇਂ ਪਾਤਸ਼ਾਹ ਕਹਿੰਦੇ ਨੇ, ਅਕਾਲ ਪੁਰਖੋ ਵਾਚ ਇਸ ਕੀਟ ਪ੍ਰਥ, ਅਕਾਲ ਪੁਰਖ ਨੇ ਮੈਨੂੰ ਕੀੜੇ ਨੂੰ ਇਹ ਸਮਝਾਇਆ, ਇਹ ਕਿਹਾ, ਉੱਥੇ ਆਪ ਬਹੁਤ ਨਿਮਰਤਾ ਚ, ਤੇਰੇ ਜੋਰ ਹੋਂ ਗੁੰਗਾ ਕਹਿਤਾ ਹੋਂ ਤੇਰਾ ਸਦਕਾ ਤੇਰੀ ਸਰਨ, ਇਹ ਛੰਦ ਦਾ ਨਾਮ ਹੈ, ਤੇਰਾ ਜੋਰ ਚਾਤਰੀ ਛੰਦ ਤਾਂ ਕਈ ਵਾਰੀ ਆਇਆ, ਇਹ ਵੀ ਆਇਆ, ਤੇਰੇ ਜੋਰ ਹੋਂ ਗੁੰਗਾ ਕਹਿਤਾ ਹੋਂ ਇਹ ਵੀ ਆਇਆ। ਪਰ ਦਸਵੇਂ ਪਾਤਸ਼ਾਹ ਕੋਈ ਚੀਜ਼ ਲਿਖਦੇ ਨੇ ਪਹਿਲਾਂ, ਨਹੀਂ ਤੂੰ ਪ੍ਰਸਾਦ ਤੇਰੀ ਕਿਰਪਾ ਨਾਲ ਹੈ, ਮੈਂ ਆਪ ਨਹੀਂ ਲਿਖਣ ਲੱਗਿਆ। ਜਦ ਮਹਾਰਾਜ ਦਸ ਸਰੂਪ ਕਹਿੰਦੇ ਨੇ ਵੀ ਸਾਡੇ 'ਚ ਭਾਈ ਕੋਈ ਸਿਆਣਪ ਨਹੀਂ ਹੈ, ਆਪਾਂ ਫਿਰ ਉਹ ਗੱਲ ਨੂੰ ਪਕੜੇ ਹੀ ਨਹੀਂ ਹੈ ਵੀ ਮਹਾਰਾਜ ਕਿਉਂ ਇਹ ਗੱਲ ਕਹਿੰਦੇ ਨੇ। ਆਪਾਂ ਨੂੰ ਸਮਝਾਉਂਦੇ ਨੇ ਵੀ ਤੁਸੀਂ ਇਉਂ ਨਹੀਂ ਕਦੇ ਕਹਿਣਾ ਕਿ ਮੈਂ ਸਿਆਣਾ ਹਾਂ, ਜੇ ਤੂੰ ਕਹੇਂਗਾ ਇੱਥੇ ਮੈਂ ਸਿਆਣਾ ਫਿਰ ਮਹਾਰਾਜ ਨੇ ਤੈਨੂੰ ਐਸੇ ਚੱਕਰ 'ਚ ਪਾਉਣਾ, ਉਲਝਿਆ ਰਹੇਗਾ, ਫਿਰ ਸਿਆਣੇ ਨਹੀਂ ਬਣੀ ਨਾ, ਚੁੱਪ ਕਰਕੇ ਆਪਣਾ ਕੰਮ ਕਰੀ ਚੱਲ। ਕਿਸੇ ਮਹਾਤਮਾ